ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਕਦੀ ਵੀ ਕੋਲ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج میں تانوں بائبل مقدس چوں اے دساں گی کہ یسوع مسیح دی دوسری آمد کدوں ہوئے گی تے اس دنیا دے آخر ہون دے کیڑے کیڑے نشانات رونما ہون گے۔ پیارے بچوں، اگر اسی بائبل مقدس چوں متی رسول دی انجیل ان دے 24ویں باب دی تیسری آیت تو لے کے 14ویں آیت تک پڑھیے تے ایتھے لکھیا ہے کہ جدوں او زیتون دے پہاڑ تے بیٹھے سن تے انہاں دے شاگرداں نے الگ انہاں دے کول آ کے کیا کہ سانو اے دس کہ اے گلاں کدوں ہون گیاں، تیرے آن تے دنیا دے آخر ہون دا نشان کی ہوئے گا۔ پیارے بچو، یسوع مسیح نے جواب چ انہاں نوں کیا، خبردار کوئی تانوں گمراہ نہ کر دے، کیونکہ بتھیرے میرے ناں تو آن گے تے اے کہن گے کہ میں مسیح ہاں، بہت سارے لوکاں نوں گمراہ کرن گے تے تسی لڑائیاں تے لڑائیاں دیاں افواہ سنو گے۔ خبردار گھبرانا جانا، کیونکہ انہاں گلاں دا واقعہ ہونا ضروری، لیکن اس ویلے خاتمہ نہ ہوئے گا، کیونکہ قوم تے قوم تے سلطنت چڑھائی کرے گی، جگہ جگہ کال پہن گے تے بھنچال آن گے، لیکن ਇਹ ਸਭ ਗੱਲਾਂ ਮੁਸੀਬਤਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਵੇਲੇ ਲੋਕ ਤੁਹਾਨੂੰ ਪਕੜਵਾਣਗੇ ਅਤੇ ਤੁਹਾਨੂੰ ਕਤਲ ਕਰਨਗੇ ਮੇਰੇ ਨਾਂ ਦੀ ਖਾਤਰ। ਸਾਰੀਆਂ ਕੌਮਾਂ ਤੁਹਾਡੇ ਤੋਂ ਅਦਾਵਤ ਰੱਖਣਗੀਆਂ। ਉਸ ਵੇਲੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਸਰੇ ਨੂੰ ਪਕੜਵਾਣਗੇ ਅਤੇ ਇੱਕ ਦੂਸਰੇ ਤੋਂ ਅਦਾਵਤ ਰੱਖਣਗੇ। ਬਹੁਤ ਸਾਰੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ। ਬੇਦੀਨੀ ਦੇ ਵੱਧ ਜਾਣ ਨਾਲ ਮੁਹੱਬਤ ਠੰਡੀ ਪੈ ਜਾਏਗੀ, ਮਗਰ ਜਿਹੜਾ ਆਖਰ ਤੱਕ ਬਰਦਾਸ਼ਤ ਕਰੇਗਾ ਉਹ ਨਜਾਤ ਪਾਏਗਾ ਅਤੇ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਤਮਾਮ ਦੁਨੀਆ 'ਚ ਹੋਏਗੀ, ਤਾਂ ਕਿ ਸਭ ਕੌਮਾਂ ਦੇ ਲਈ ਗਵਾਹੀ ਹੋਏ, ਉਦੋਂ ਖਾਤਮਾ ਹੋਏਗਾ। ਪਿਆਰ ਬੱਚੋ, ਬਾਈਬਲ ਮੁਕੱਦਸ ਦੀਆਂ ਇਹਨਾਂ ਆਇਤਾਂ 'ਚ ਯਿਸੂ ਮਸੀਹ ਵਾਜ਼ਿਆ ਤੌਰ 'ਤੇ ਆਪਣੇ ਸ਼ਾਗਿਰਦਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਇਸ ਦੁਨੀਆ ਦਾ ਖਾਤਮਾ ਹੋਏਗਾ, ਯਾਨੀ ਕਿ ਜਦੋਂ ਯਿਸੂ ਮਸੀਹ ਦੀ ਦੂਸਰੀ ਆਮਦ ਨਜ਼ਦੀਕ ਹੋਏਗੀ ਤੇ ਉਦੋਂ ਕਿਹੜੇ ਕਿਹੜੇ ਨਿਸ਼ਾਨਾਤ ਤੇ ਕਿਹੜੀਆਂ ਕਿਹੜੀਆਂ ਗੱਲਾਂ ਰੂਨਮਾ ਹੋਣਗੀਆਂ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਆਖਰੀ ਦਿਨਾਂ 'ਚ ਲੋਕ ਇੱਕ ਦੂਸਰੇ ਨਾਲ ਲੜਾਈ ਕਰਨਗੇ, ਸਲਤਨਤ ਤੇ ਸਲਤਨਤ ਚੜ੍ਹਾਈ ਕਰੇਗੀ। ਤੇ ਬੱਚੇ, ਅਸੀਂ ਵੇਖਦੇ ਹਾਂ ਕਿ ਅੱਜ ਦੇ ਦੌਰ 'ਚ ਐਸਾ ਹੀ ਹੋ ਰਿਹਾ ਹੈ। ਘਰ ਘਰ 'ਚ ਤੇ ਖਾਨਦਾਨ 'ਚ ਲੜਾਈ ਝਗੜੇ ਹੋ ਰਹੇ ਨੇ, ਮੁਹੱਬਤ ਠੰਡੀ ਪੈ ਗਈ ਹੈ, ਹਰ ਕੋਈ ਇੱਕ ਦੂਸਰੇ ਤੋਂ ਅਦਾਵਤ ਰੱਖਦਾ ਹੈ, ਕਿਸੇ ਦੇ ਦਿਲ 'ਚ ਵੀ ਸੱਚੀ ਮੁਹੱਬਤ ਨਹੀਂ ਪਾਈ ਜਾਂਦੀ। ਜਗ੍ਹਾ ਜਗ੍ਹਾ ਕਾਲ ਪੈ ਰਹੇ ਨੇ, ਲੋਕਾਂ ਕੋਲ ਖਾਣ ਦੇ ਲਈ ਨਾ ਤੇ ਖਾਣਾ ਹੈ, ਪਹਿਨਣ ਦੇ ਲਈ ਕੱਪੜੇ ਨਹੀਂ ਤੇ ਨਾ ਹੀ ਸਿਰ ਛੁਪਾਉਣ ਦੇ ਲਈ ਛੱਤ ਏ। ਅਸੀਂ ਵੇਖਦੇ ਹਾਂ ਕਿ ਜ਼ਲਜ਼ਲੇ ਤੇ ਭੂੰਚਾਲ ਆ ਰਹੇ ਨੇ, ਜਗ੍ਹਾ ਜਗ੍ਹਾ ਕਾਲ ਪੈ ਰਿਹਾ ਏ। ਬਹੁਤ ਸਾਰੇ ਲੋਕ ਮੁਸੀਬਤਾਂ ਤੇ ਪਰੇਸ਼ਾਨੀਆਂ ਦਾ ਸ਼ਿਕਾਰ ਨੇ ਤੇ ਇਹਨਾਂ ਮੁਸੀਬਤਾਂ ਤੇ ਆਜ਼ਮਾਇਸ਼ਾਂ 'ਚ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਪਰ ਯਿਸੂ ਮਸੀਹ ਸਾਨੂੰ ਇਹ ਦੱਸਦੇ ਨੇ ਕਿ ਅਸਾਂ ਗੁੰਮਰਾਹ ਨਹੀਂ ਹੋਣਾ, ਝੂਠੇ ਨਬੀਆਂ ਤੋਂ ਅਸਾਂ ਆਪਣੇ ਆਪ ਨੂੰ ਬਚਾਉਣਾ ਏ, ਕਿਉਂਕਿ ਇਹ ਸਭ ਚੀਜ਼ਾਂ ਉਸ ਵੇਲੇ ਰੂਨਮਾ ਹੋਣਗੀਆਂ ਜਦੋਂ ਯਿਸੂ ਮਸੀਹ ਦੀ ਆਮਦ ਨਜ਼ਦੀਕ ਹੋਏਗੀ। ਅਸਾਂ ਬਾਈਬਲ ਮੁਕੱਦਸ ਦਾ ਮੁਤਾਲਿਆ ਕਰਨਾ ਏ, ਕਿਉਂਕਿ ਇਹਦੇ 'ਚ ਸਾਨੂੰ ਸੱਚੀ ਤਾਲੀਮ ਮਿਲਦੀ ਏ। ਅਗਰ ਅਸੀਂ ਕਲਾਮੇ ਮੁਕੱਦਸ ਨੂੰ ਪੜ੍ਹਾਂਗੇ, ਖੁਦਾ ਦੇ ਪਾਕ ਕਲਾਮ 'ਤੇ ਅਮਲ ਕਰਾਂਗੇ, ਤੇ ਫਿਰ ਯਕੀਨਨ ਅਸੀਂ ਆਜ਼ਮਾਇਸ਼ਾਂ ਤੇ ਗਾਲੀ ਪਾਵਾਂਗੇ ਤੇ ਨਜਾਤ ਪਾ ਸਕਾਂਗੇ। ਪਿਆਰੇ ਬੱਚੋ, ਸਾਨੂੰ ਇਸ ਖੁਸ਼ਖਬਰੀ ਦੀ ਮੁਨਾਦੀ ਹਰ ਜਗ੍ਹਾ ਕਰਨੀ ਹੈ, ਤਾਂ ਕਿ ਅਸੀਂ ਸਾਰੀਆਂ ਕੌਮਾਂ ਦੇ ਲਈ ਗਵਾਹੀ ਹੋਈਏ। ਅਗਰ ਅਸੀਂ ਇਹਨਾਂ ਤਮਾਮ ਚੀਜ਼ਾਂ ਨੂੰ ਬਰਦਾਸ਼ਤ ਕਰਾਂਗੇ ਤੇ ਫਿਰ ਯਕੀਨਨ ਅਸੀਂ ਨਜਾਤ ਪਾਵਾਂਗੇ ਤੇ ਖੁਦਾ ਦੀ ਬਾਦਸ਼ਾਹੀ ਦੇ ਵਾਰਸ ਵੀ ਠਹਿਰਾਂਗੇ। ਸੋ ਪਿਆਰੇ ਬੱਚੋ, ਯਾਦ ਰੱਖੋ ਕਿ ਅਸਾਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਸਰੀ ਆਮਦ ਦੇ ਲਈ ਤਿਆਰ ਕਰਨਾ ਹੈ, ਤਾਂ ਕਿ ਜਦੋਂ ਯਿਸੂ ਮਸੀਹ ਇਸ ਦੁਨੀਆ 'ਚ ਆਉਣ ਤੇ ਅਸੀਂ ਹਵਾ 'ਚ ਉੱਡ ਕੇ ਉਹਨਾਂ ਦਾ ਇਸਤਕਬਾਲ ਕਰੀਏ ਤੇ ਉਹਨਾਂ ਦੇ ਨਾਲ ਆਸਮਾਨ ਦੀ ਬਾਦਸ਼ਾਹਤ 'ਚ ਜਾ ਸਕੀਏ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਸਾਥੀਓ, ਮੇਰਾ ਆ ਈਮਾਨ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਜਿਸ ਗੱਲ ਨੂੰ ਬਾਈਬਲ ਮੁਕੱਦਸ 'ਚੋਂ ਸਿੱਖਾਂਗੇ ਉਹ ਹੈ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਤੇ ਸਿੱਖਣ ਵਾਲੇ ਵੀ ਬਣਨੇ ਆ ਕਿ ਕਿਸ ਤਰ੍ਹਾਂ ਇੱਕ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਸੋ ਜਿਹੜੇ ਲੋਕ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਜਿਹੜੇ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਦਾਖਲ ਹੋਣ ਵਾਲੇ ਨੇ, ਅੱਜ ਦਾ ਪੈਗਾਮ ਉਹਨਾਂ ਸਾਰਿਆਂ ਲੋਕਾਂ ਦੇ ਲਈ ਬੜਾ ਹੀ ਅਹਿਮ ਹੈ। ਇਸ ਲਈ ਸਾਥੀਓ, ਅੱਜ ਦੇ ਕਲਾਮ ਨੂੰ ਬੜੀ ਤਵੱਜਾ ਦੇ ਨਾਲ ਤੁਸੀਂ ਸੁਣੋ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਬਹੁਤ ਕੁਝ ਸਿੱਖਣ ਵਾਲੇ ਤੇ ਜਾਣਨ ਵਾਲੇ ਬਣੋਗੇ ਤੇ ਇਸ ਗੱਲ ਦੀ ਵੀ ਤੁਸੀਂ ਬਾਈਬਲ ਮੁਕੱਦਸ 'ਚੋਂ ਤਾਲੀਮ ਪਾ ਸਕੋਗੇ ਕਿ ਖੁਦਾ ਦੇ ਕਲਾਮ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖਤ ਇਫਸੀਓਂ ਦੇ ਨਾਮ ਇਹਦੇ 5 ਬਾਬ ਦੀ 22 ਆਇਤ ਤੋਂ ਲੈ ਕੇ 25 ਆਇਤ ਤੱਕ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਇਹ ਬੀਵੀਓ ਆਪਣੇ ਸ਼ੋਹਰਾਂ ਦੇ ਇੰਜ ਹੀ ਤਾਬੇ ਰਵੋ ਜਿਵੇਂ ਖੁਦਾਵੰਦ ਦੀ, ਕਿਉਂਕਿ ਸ਼ੋਹਰ ਬੀਵੀ ਦਾ ਸਿਰ ਏ ਜਿਵੇਂ ਕਿ ਮਸੀਹ ਕਲੀਸਿਆ ਦਾ ਸਿਰ ਏ ਤੇ ਉਹ ਖੁਦ ਬਦਨ ਦਾ ਬਚਾਉਣ ਵਾਲਾ ਹੈ। ਲੇਕਿਨ ਜਿਵੇਂ ਕਲੀਸਿਆ ਮਸੀਹ ਦੇ ਤਾਬੇ ਵੇ, ਉਂਝ ਹੀ ਬੀਵੀਆਂ ਵੀ ਹਰ ਗੱਲ ਵਿੱਚ ਆਪਣੇ ਸ਼ੋਹਰਾਂ ਦੇ ਤਾਬੇ ਹੋਣ ਤੇ ਇਹ ਸ਼ੋਹਰੋ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਦੇ ਨਾਲ ਮੁਹੱਬਤ ਕਰਕੇ ਆਪਣੇ ਆਪ ਨੂੰ ਉਹਦੇ ਵਾਸਤੇ ਮੌਤ ਦੇ ਹਵਾਲੇ ਕਰ ਦਿੱਤਾ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਪਲੂਸ ਰਸੂਲ ਸ਼ੋਹਰਾਂ ਨੂੰ ਤੇ ਬੀਵੀਆਂ ਨੂੰ, ਯਾਨੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਤਾਬੇ ਰਹੋ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਜਦੋਂ ਸ਼ੋਹਰ ਆਪਣੀ ਬੀਵੀ ਦੇ ਨਾਲ ਤੇ ਬੀਵੀ ਆਪਣੇ ਸ਼ੋਹਰ ਦੇ ਨਾਲ ਮੁਹੱਬਤ ਰੱਖਦੀ ਏ, ਜਦੋਂ ਆ ਇੱਕ ਦੂਜੇ ਦੇ ਤਾਬੇ ਹੁੰਦੇ ਨੇ, ਇੱਕ ਦੂਜੇ ਦੀ ਇੱਜ਼ਤ ਕਰਦੇ ਨੇ, ਇੱਕ ਦੂਜੇ ਦਾ ਇਤਰਾਮ ਕਰਦੇ ਨੇ, ਜਦੋਂ ਆ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਉਸ ਵੇਲੇ ਮੀਆਂ ਬੀਵੀ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਇੱਕ ਖੁਸ਼ੀ ਤੇ ਰਹਿਮਤ ਏ, ਪਰ ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਨਾ ਸਮਝਣ ਦੀ ਵਜ੍ਹਾ ਤੋਂ ਇੱਕ ਦੂਜੇ ਦੇ ਲਈ ਜ਼ਹਿਮਤ ਬਣ ਜਾਂਦੇ ਨੇ। ਮੀਆਂ ਬੀਵੀ ਦਾ ਰਿਸ਼ਤਾ ਮੁਹੱਬਤ ਤੇ ਮਬਨੀ ਹੋਣਾ ਚਾਹੀਦਾ ਹੈ, ਕਿਉਂਕਿ ਮੁਹੱਬਤ ਲੈਣ ਦੇਣ ਦਾ ਨਾਮ ਹੈ। ਮੁਹੱਬਤ ਅਜ਼ਦਵਾਜੀ ਜ਼ਿੰਦਗੀ ਦੀ ਬੁਨਿਆਦ ਹੈ। ਜਿਸ ਸ਼ਾਦੀਸ਼ੁਦਾ ਜੋੜੇ ਵਿੱਚ ਪਿਆਰ ਨਹੀਂ ਹੁੰਦਾ, ਇਤਰਾਮ ਨਹੀਂ ਹੁੰਦਾ, ਇੱਕ ਦੂਜੇ ਦੀ ਇੱਜ਼ਤ ਨਹੀਂ ਹੁੰਦੀ, ਉਹ ਸ਼ਾਦੀਸ਼ੁਦਾ ਜੋੜਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦਾ। ਪਰ ਜਿਹੜਾ ਸ਼ਾਦੀਸ਼ੁਦਾ ਜੋੜਾ ਪਿਆਰ ਮੁਹੱਬਤ ਵਿੱਚ ਰਹਿੰਦਾ ਹੈ, ਇੱਕ ਦੂਜੇ ਦੀ ਫਿਕਰ ਕਰਦਾ, ਇੱਕ ਦੂਜੇ ਨਾਲ ਮੁਹੱਬਤ ਰੱਖਦਾ ਹੈ, ਉਹ ਹਮੇਸ਼ਾ ਕਾਇਮ ਰਹਿੰਦਾ ਹੈ ਅਤੇ ਕਾਮਯਾਬ ਜ਼ਿੰਦਗੀ ਗੁਜ਼ਾਰਨ ਵੱਲ ਬਣਦਾ ਹੈ। ਅਤੇ ਸਾਥੀ, ਉਹ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਹੈ ਕਿ ਖੁਸ਼ੀ ਪਾਉਣਾ, ਸ਼ਾਦਮਾਨੀ ਹਾਸਲ ਕਰਨਾ, ਇਤਮਾਨ ਅਤੇ ਆਰਾਮ ਵਿੱਚ ਜ਼ਿੰਦਗੀ ਗੁਜ਼ਾਰਨਾ। ਸਾਥੀ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਐਸੇ ਵੀ ਸ਼ਾਦੀਸ਼ੁਦਾ ਜੋੜੇ ਨੇ ਜਿਹੜੇ ਕਿ ਲੜਦੇ ਰਹਿੰਦੇ ਨੇ, ਜਿਹਦੀ ਵਜ੍ਹਾ ਤੋਂ ਉਹਨਾਂ ਦੇ ਅੰਦਰ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ, ਇੱਕ ਦੂਜੇ ਦਾ ਇਤਰਾਮ ਖਤਮ ਹੋ ਜਾਂਦਾ ਹੈ, ਇੱਕ ਦੂਜੇ ਦੀ ਇੱਜ਼ਤ ਖਤਮ ਹੋ ਜਾਂਦੀ ਹੈ। ਅਤੇ ਜਿੱਥੇ ਇੱਕ ਦੂਜੇ ਦੀ ਇੱਜ਼ਤ ਨਹੀਂ ਪਾਈ ਜਾਂਦੀ, ਇਤਰਾਮ ਨਹੀਂ ਕੀਤਾ ਜਾਂਦਾ, ਜਿੱਥੇ ਮੁਹੱਬਤ ਨਹੀਂ ਪਾਈ ਜਾਂਦੀ, ਉੱਥੇ ਯਕੀਨਨ ਲੜਾਈ ਝਗੜਾ ਹੀ ਰਹਿੰਦਾ ਹੈ, ਉੱਥੇ ਨੁਕਸਾਨ ਹੁੰਦਾ ਹੈ। ਸੋ ਇਸ ਲਈ ਮੇਰੇ ਭਰਾਵੋ, ਮੇਰੇ ਭੈਣੋ, ਮੈਂ ਤੁਹਾਨੂੰ ਇਸ ਗੱਲ ਦੀ ਸਲਾਹ ਦੇਵਾਂਗਾ, ਇਸ ਗੱਲ ਦਾ ਮਸ਼ਵਰਾ ਦੇਵਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਕੰਮ ਕਰਨ ਦਿਵੋ, ਅਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਹਰ ਇਨਸਾਨ ਵਿੱਚ ਖੂਬੀਆਂ ਅਤੇ ਖਾਮੀਆਂ ਹੁੰਦੀਆਂ ਨੇ। ਇਸ ਲਈ ਅਸੀਂ ਇੱਕ ਦੂਜੇ ਨੂੰ ਖੂਬੀਆਂ ਅਤੇ ਖਾਮੀਆਂ ਸਮੇਤ ਕਬੂਲ ਕਰੀਏ, ਅਤੇ ਆਹੀ ਅਕਲਮੰਦੀ ਅਤੇ ਬਹਾਦਰੀ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇੱਕ ਦੂਜੇ ਦੀਆਂ ਖਾਮੀਆਂ ਨੂੰ, ਖੂਬੀਆਂ ਨੂੰ ਕਬੂਲ ਕਰਦੇ ਨੇ, ਯਕੀਨਨ ਮੁਹੱਬਤ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰਦੀ ਹੈ, ਜਿਹਦੀ ਵਜ੍ਹਾ ਤੋਂ ਉਹ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ ਬਚੇ ਰਹਿੰਦੇ ਨੇ। ਅਕਸਰ ਮੀਆਂ ਬੀਵੀ ਬਹਿਸੋ ਮੁਬਾਹਿਸਾ ਬੜਾ ਕਰਦੇ ਨੇ, ਯਾਨੀ ਕਿ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੇ ਲਈ ਬਹੁਤ ਜ਼ਿਆਦਾ ਬੋਲਦੇ ਨੇ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਲੜਾਈ ਝਗੜਾ ਪੈਦਾ ਹੋ ਜਾਂਦਾ ਹੈ। ਸੋ ਅਕਲਮੰਦੀ ਇਸ ਗੱਲ ਵਿੱਚ ਹੀ ਹੈ ਕਿ ਜਦੋਂ ਬੀਵੀ ਜਾਂ ਸ਼ੋਹਰ ਬੋਲਦਾ, ਉਸ ਵੇਲੇ ਕੋਈ ਇੱਕ ਚੁੱਪ ਰਹੇ। ਅਗਰ ਸ਼ੋਹਰ ਗੁੱਸੇ ਵਿੱਚ ਹੈ ਤਾਂ ਬੀਵੀ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ, ਅਤੇ ਅਗਰ ਬੀਵੀ ਗੁੱਸੇ ਵਿੱਚ ਹੈ ਤਾਂ ਸ਼ੋਹਰ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ। ਔਰ ਫਿਰ ਸ਼ੋਹਰ ਨੂੰ ਅਤੇ ਬੀਵੀ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਉਹ ਇੱਕ ਦੂਜੇ ਦੇ ਸਾਹਮਣੇ ਆਪਣੀ ਗਲਤੀ ਨੂੰ ਤਸਲੀਮ ਕਰੇ ਅਤੇ ਇੱਕ ਦੂਜੇ ਦੀ ਖਿਦਮਾਤ ਨੂੰ ਖੁੱਲ੍ਹੇ ਦਿਲ ਦੇ ਨਾਲ ਕਬੂਲ ਕਰੇ। ਅਗਰ ਸ਼ੋਹਰ ਕੋਈ ਅੱਛਾ ਕੰਮ ਕਰਦਾ ਹੈ, ਅਗਰ ਉਹਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਬੀਵੀ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਅਤੇ ਅਗਰ ਬੀਵੀ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਅਗਰ ਉਹ ਕੋਈ ਅੱਛਾ ਕੰਮ ਅੰਜਾਮ ਦਿੰਦੀ ਹੈ, ਉਸ ਵੇਲੇ ਸ਼ੋਹਰ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਉਹਦਾ ਹੋਰ ਜ਼ਿਆਦਾ ਹੌਸਲਾ ਵਧਾਏ। ਇਸੇ ਤਰ੍ਹਾਂ ਇੱਕ ਦੂਜੇ ਦੇ ਲਈ ਤਰੱਕੀ ਦਾ ਸਬਬ ਠਹਿਰਿਆ ਜਾ ਸਕਦਾ ਹੈ, ਬਰਕਤ ਦਾ ਸਬਬ ਠਹਿਰਿਆ ਜਾ ਸਕਦਾ ਹੈ। ਅਗਰ ਸ਼ੋਹਰ ਪਰੇਸ਼ਾਨ ਹੈ, ਕਿਸੇ ਮੁਸ਼ਕਿਲ ਪਰੇਸ਼ਾਨੀ ਤੋਂ ਗੁਜ਼ਰਨ ਦਿਆ ਹੈ, ਬਿਮਾਰੀ ਤੋਂ ਗੁਜ਼ਰਨ ਦਿਆ ਹੈ, ਮੁਸੀਬਤ ਤੋਂ ਗੁਜ਼ਰਨ ਦਿਆ ਹੈ, ਉਸ ਵੇਲੇ ਬੀਵੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੋਹਰ ਦਾ ਸਾਥ ਦੇਵੇ, ਉਹਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਹੋਏ। ਅਗਰ ਬੀਵੀ ਪਰੇਸ਼ਾਨ ਹੈ ਤਾਂ ਸ਼ੋਹਰ ਨੂੰ ਚਾਹੀਦਾ ਹੈ ਕਿ ਉਹ ਉਹਦਾ ਖਿਆਲ ਰੱਖੇ, ਉਹਦੀ ਮੁਸ਼ਕਿਲ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਉਹਦੀ ਹਿੰਮਤ ਵਧਾਏ, ਕਿਉਂਕਿ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਹੋਇਆਂ, ਸ਼ਾਮਿਲ ਹੁੰਦੇ ਹੋਇਆਂ ਅੱਛੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 362 ਤੋਂ ਲੈ ਕੇ 364 ਤੱਕ ਅਗਲ ਬਿਆਨ ਕਰਦੀ ਹੈ ਕਿ ਭਾਵੇਂ ਮੁਸ਼ਕਿਲਾਂ ਅਤੇ ਪਸਤ ਹਿੰਮਤੀ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵੰਦ ਅਤੇ ਨਾ ਬੀਵੀ ਆਪਣੇ ਦਿਲ ਵਿੱਚ ਆਹ ਖਿਆਲ ਲਿਆਵੇ ਕਿ ਸਾਡਾ ਇਤਿਹਾਦ ਗਲਤੀ 'ਤੇ ਮਬਨੀ ਹੈ। ਮੀਆਂ ਬੀਵੀ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰਨ ਕਿ ਭਾਵੇਂ ਕੁਝ ਵੀ ਹੋਏ, ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਹਮੇਸ਼ਾ ਅੱਛੀ ਸੋਚ ਰੱਖਾਂਗੇ। ਜ਼ਿੰਦਗੀ ਦੀ ਜੰਗ ਲੜਨ ਦੇ ਲਈ ਇੱਕ ਦੂਜੇ ਦੀ ਹਿੰਮਤ ਵਧਾਉਂਦੇ ਰਹਾਂਗੇ, ਇੱਕ ਦੂਜੇ ਦੀ ਖੁਸ਼ੀ ਵਿੱਚ ਇਜ਼ਾਫਾ ਕਰਨ ਦੇ ਲਈ ਗੁਰਖੋਸ ਕਰਦੇ ਰਹਾਂਗੇ। ਦੋ ਤਰਫਾ ਮੁਹੱਬਤ ਅਤੇ ਬਾਹਮੀ ਬਰਦਾਸ਼ਤ ਮੌਜੂਦ ਰਹੇ, ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਵਾਂਗੂ ਦੀ ਮੁਹੱਬਤ ਵਿੱਚ ਤਬਦੀਲ ਹੋ ਜਾਏਗੀ। ਯਾਦ ਰੱਖੋ ਕਿ ਬੇਪਨਾਹ ਮੁਹੱਬਤ ਵਿੱਚ ਖੁਸ਼ੀ ਅਤੇ ਸ਼ਾਦਮਾਨੀ ਪਾਈ ਜਾਂਦੀ ਹੈ। ਮੀਆਂ ਬੀਵੀ ਦੋਵੇਂ ਇੱਕ ਦੂਜੇ ਦੀ ਖੁਸ਼ੀ ਦੇ ਲਈ ਦੁਆ ਕਰਦੇ ਰਹਿਣ, ਛੋਟੀ ਛੋਟੀ ਗੱਲਾਂ ਵਿੱਚ ਇੱਕ ਦੂਜੇ ਨੂੰ ਖੁਸ਼ ਕਰਨ, ਮੀਆਂ ਬੀਵੀ ਇੱਕ ਦੂਜੇ 'ਤੇ ਇਤਮਾਦ ਕਰਨ, ਇਕੱਠੇ ਬਹਿ ਕੇ ਆਪਣੀ ਜ਼ਿੰਮੇਦਾਰੀਆਂ 'ਤੇ ਗੁਰਖੋਸ ਕਰਨ, ਦੋਵੇਂ ਮਿਲ ਜੁਲ ਕੇ ਆਪਣੇ ਬੱਚਿਆਂ ਦੀ ਬਿਹਤਰੀ ਦੇ ਲਈ ਸੋਚਣ ਅਤੇ ਕੰਮ ਕਰਨ, ਬੱਚਿਆਂ ਦੀ ਮੌਜੂਦਗੀ ਵਿੱਚ ਇੱਕ ਦੂਜੇ 'ਤੇ ਨੁਕਤਾਚੀਨੀ ਨਾ ਕਰਨ, ਇੱਕ ਦੂਜੇ ਦੇ ਨਾਲ ਲੜਨ ਨਾ, ਇੱਕ ਦੂਜੇ ਨੂੰ ਬੁਰਾ ਭਲਾ ਨਾ ਕਹਿਣ ਅਤੇ ਨਾ ਹੀ ਇੱਕ ਦੂਜੇ ਦੇ ਫੈਸਲੇ 'ਤੇ ਸਵਾਲ ਉਠਾਉਣ। ਬੀਵੀ ਨੂੰ ਬੜੀ ਇਤਿਆਦ ਨਾਲ ਰਹਿਣਾ ਚਾਹੀਦਾ ਹੈ ਕਿ ਕਿਧਰੇ ਉਹਦੇ ਖਾਵੰਦ ਦੇ ਕੰਮ ਨੂੰ, ਜਿਹੜਾ ਉਹ ਬੱਚਿਆਂ ਦੇ ਲਈ ਕਰਨ ਦਿਆ ਹੈ, ਉਹਨੂੰ ਮੁਸ਼ਕਲ ਨਾ ਬਣਾ ਦੇਵੇ। ਖਾਵੰਦ ਬੀਵੀ ਦੀ ਹਿੰਮਤ ਅਫਜ਼ਾਈ ਕਰੇ ਅਤੇ ਉਹਨੂੰ ਨੇਕ ਮਸ਼ਵਰੇ ਦੇਵੇ, ਜਿਹਦੀ ਵਜ੍ਹਾ ਤੋਂ ਉਹਨੂੰ ਨਵਾਂ ਹੌਸਲਾ ਹਾਸਿਲ ਹੋਏ ਤੇ ਉਹਨੂੰ ਦਲੇਰੀ ਮਿਲੀ। ਸੋ ਸਾਥੀਓ, ਜਦੋਂ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਸ਼ੀ ਤੇ ਤਰੱਕੀ ਦਾ ਬਾਇਸ ਬਣਨਗੇ, ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਦੂਜੇ ਦਾ ਖਿਆਲ ਰੱਖਣਗੇ, ਇੱਕ ਦੂਜੇ ਤੇ ਇਤਮਾਦ ਕਰਨਗੇ, ਇੱਕ ਦੂਜੇ ਤੇ ਭਰੋਸਾ ਰੱਖਣਗੇ, ਜਦੋਂ ਉਹ ਇਕੱਠੇ ਬਹਿ ਕੇ ਆਪਣੀ ਆਪਣੀ ਜ਼ਿੰਮੇਵਾਰੀਆਂ ਤੇ ਗੁਰਖੋਸ ਕਰਨਗੇ, ਇੱਕ ਦੂਜੇ ਦਾ ਇਤਰਾਮ ਕਰਨਗੇ, ਉਸ ਵੇਲੇ ਯਕੀਨਨ ਮੀਆਂ ਬੀਵੀ ਨਵਾਂ ਹੌਸਲਾ ਪਾਉਂਦੇ ਹੋਇਆਂ ਦਲੇਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਣਗੇ। ਸਾਥੀਓ, ਖੁਦਾ ਪਾਕ ਨੇ ਮਰਦ ਤੇ ਔਰਤ ਨੂੰ ਇੱਕ ਵਰਗੀ ਇੱਜ਼ਤ ਤੇ ਵਕਾਰ ਦੇ ਨਾਲ ਪੈਦਾ ਕੀਤਾ ਹੈ। ਇਸ ਲਈ ਨਾ ਕੋਈ ਵੱਡਾ ਹੈ ਤੇ ਨਾ ਕੋਈ ਛੋਟਾ ਹੈ, ਨਾ ਕੋਈ ਆਕਾ ਹੈ ਤੇ ਨਾ ਕੋਈ ਗੁਲਾਮ ਹੈ। ਸੋ ਸ਼ੋਹਰ ਨੂੰ ਆਹ ਸੋਚਣਾ ਨਹੀਂ ਚਾਹੀਦਾ ਕਿ ਬੀਵੀ ਉਹਦੇ ਪੈਰ ਦੀ ਜੁੱਤੀ ਹੈ, ਬਲਕਿ ਸ਼ੋਹਰ ਨੂੰ ਆ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਜਾਣੇ ਕਿ ਜਿੰਨੀ ਅਹਿਮੀਅਤ ਜਿੰਨੀ ਕਦਰ ਉਹਦੀ ਏ, ਓਨੀ ਹੀ ਕਦਰ ਓਨੀ ਹੀ ਅਹਿਮੀਅਤ ਉਹਦੀ ਏ, ਦੋਵੇਂ ਬਰਾਬਰ ਨੇ, ਕਿਉਂਕਿ ਇਸ ਗੱਲ ਦੀ ਤਾਲੀਮ ਸਾਨੂੰ ਖੁਦਾ ਦੇ ਕਲਾਮ 'ਚ ਮਿਲਦੀ ਏ। ਸੋ ਲਿਹਾਜ਼ਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਦਾ ਇਤਰਾਮ ਕਰਨ, ਕਿਉਂਕਿ ਦੋਵੇਂ ਖੁਦਾ ਦੀ ਸ਼ਬੀਹ 'ਤੇ ਨੇ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 334 ਵਿੱਚ ਇਹ ਗੱਲ ਲਿਖਦੀ ਹੈ ਕਿ ਨਾ ਖਾਵੰਦ ਅਤੇ ਨਾ ਹੀ ਬੀਵੀ ਨੂੰ ਇੱਕ ਦੂਜੇ ਦੇ ਉੱਤੇ ਹਕੂਮਤ ਜਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਵੀ ਇੱਕ ਦੂਜੇ ਨੂੰ ਮਜਬੂਰ ਨਾ ਕਰੇ ਕਿ ਉਹਦੀ ਖੁਆਇਸ਼ ਦਾ ਇਤਰਾਮ ਕੀਤਾ ਜਾਏ। ਇੰਜੀ ਕਰਨ ਨਾਲ ਤੁਸੀਂ ਇੱਕ ਦੂਜੇ ਦੀ ਮੁਹੱਬਤ ਹਾਸਿਲ ਨਹੀਂ ਕਰ ਸਕਦੇ। ਮਿਹਰਬਾਨ, ਬਰਦਾਸ਼ਤ ਕਰਨ ਵਾਲੇ, ਸ਼ਾਇਸਤਾ ਅਤੇ ਦੂਜੇ ਦੀ ਰਾਏ ਦਾ ਇਤਰਾਮ ਕਰਨ ਵਾਲੇ ਬਣੋ। ਫਿਰ ਖੁਦਾ ਦੀ ਮਿਹਰਬਾਨੀਆਂ ਨਾਲ ਤੁਸੀਂ ਇੱਕ ਦੂਜੇ ਨੂੰ ਖੁਸ਼ ਰੱਖਣ ਦੇ ਲਈ ਉਸ ਵਾਅਦੇ ਨੂੰ ਯਾਦ ਕਰੋ ਜਿਹੜਾ ਤੁਸੀਂ ਸ਼ਾਦੀ ਦੇ ਮੌਕੇ 'ਤੇ ਕੀਤਾ ਸੀ, ਤਾਂ ਕਿ ਉਹਨਾਂ ਨੂੰ ਪੂਰਾ ਕਰ ਸਕੋ। ਸੋ ਸਾਥੀਓ, ਸਮਝਣੇ ਕਿ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਮੁਫੀਦ ਮਸ਼ਵਰੇ ਦਿੱਤੇ ਗਏ ਨੇ, ਬੜੀ ਅਹਿਮ ਗੱਲਾਂ ਦੱਸਿਆ ਗਿਆ ਨੇ ਜਿਨ੍ਹਾਂ 'ਤੇ ਅਸੀਂ ਅਮਲ ਕਰਕੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਾਂ ਅਤੇ ਬਹੁਤ ਸਾਰੀ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ, ਲੜਾਈ ਝਗੜਿਆਂ ਤੋਂ, ਗਲਤ ਫਹਿਮੀਆਂ ਤੋਂ ਬਚ ਸਕਦੇ ਹਾਂ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਹੁੰਦਾ ਜਿਹੜਾ ਕਿ ਸਾਡੇ ਜ਼ਿੰਦਗੀਆਂ ਨੂੰ ਤਬਾਹ ਕਰ ਸਕੇ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਰੋਜ਼ਾਨਾ ਆਪਣੀ ਮੁਹੱਬਤ ਦੇ ਜ਼ਹਾਰ ਕਰਨਗੇ, ਇੱਕ ਦੂਜੇ ਦੀ ਫਿਕਰ ਕਰਨਗੇ, ਪਿਆਰ ਅਤੇ ਮੁਹੱਬਤ ਦੇ ਬੋਲ ਬੋਲਣਗੇ, ਉਸ ਵੇਲੇ ਯਕੀਨਨ ਇੱਕ ਦੂਜੇ ਦੀ ਹਿੰਮਤ ਵਧੇਗੀ ਅਤੇ ਪਿਆਰ ਅਤੇ ਮੁਹੱਬਤ ਵੀ ਅੱਗੇ ਵਧੇਗਾ। ਅਤੇ ਜਿੱਥੇ ਮੁਹੱਬਤ ਹੈ, ਜਿੱਥੇ ਪਿਆਰ ਹੈ, ਉੱਥੇ ਅਮਨ ਹੈ, ਸਲਾਮਤੀ ਹੈ, ਸਕੂਨ ਹੈ, ਤਸੱਲੀ ਹੈ, ਖੁਸ਼ੀ ਹੈ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਦਾ ਹੋਣਾ ਜ਼ਰੂਰੀ ਹੈ ਉਹ ਹੈ ਭਰੋਸਾ ਅਤੇ ਇਤਮਾਦ, ਮੁਹੱਬਤ ਅਤੇ ਪਿਆਰ, ਕਿਉਂਕਿ ਮੁਹੱਬਤ ਖੁਸ਼ੀ ਦਾ ਨਾਮ ਹੈ। ਸੋ ਸ਼ੋਹਰ ਅਤੇ ਬੀਵੀ ਨੂੰ ਆ ਚਾਹੀਦਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਮੁਹੱਬਤ ਰੱਖਣ, ਦੋਸਤਾਨਾ ਰਵੱਈਆ ਅਪਣਾਉਣ, ਨਰਮੀ ਅਤੇ ਸਬਰ ਦੇ ਨਾਲ ਇੱਕ ਦੂਜੇ ਨਾਲ ਪੇਸ਼ ਆਉਣ, ਸਖਤ ਗੱਲਾਂ ਦੀ ਬਰਦਾਸ਼ਤ ਰੱਖਣ, ਤਾਂ ਕਿ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋਏ। ਔਰ ਫਿਰ ਸਾਥੀ, ਉੱਥੇ ਮੈਂ ਤੁਹਾਨੂੰ ਇਸ ਗੱਲ ਦਾ ਵੀ ਮਸ਼ਵਰਾ ਦੇਣਾ ਚਾਹਾਂਗਾ ਕਿ ਨਾ ਹੀ ਸ਼ੋਹਰ ਆਪਣੀ ਬੀਵੀ ਦੇ ਸਾਹਮਣੇ ਕਿਸੇ ਦੂਜੀ ਬੀਵੀ ਦੀ ਮਿਸਾਲ ਦੇਵੇ ਅਤੇ ਨਾ ਹੀ ਬੀਵੀ ਆਪਣੇ ਸ਼ੋਹਰ ਦੇ ਸਾਹਮਣੇ ਕਿਸੇ ਦੂਜੇ ਸ਼ੋਹਰ ਦੀ ਮਿਸਾਲ ਦੇਵੇ, ਬਲਕਿ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਦ ਮਿਸਾਲੀ ਕਰਦਾਰ ਅਦਾ ਕਰਨ। ਬੀਵੀ ਨੂੰ ਚਾਹੀਦਾ ਕਿ ਉਹ ਨਾ ਸਿਰਫ ਆਪਣੇ ਬਲਕਿ ਆਪਣੇ ਸ਼ੋਹਰ ਦੇ ਬਜ਼ੁਰਗਾਂ ਦਾ, ਅਜ਼ੀਜ਼ਾਂ ਦਾ, ਰਿਸ਼ਤੇਦਾਰਾਂ ਦਾ ਇਤਰਾਮ ਕਰੇ। ਇਸੇ ਤਰ੍ਹਾਂ ਸ਼ੋਹਰ ਨੂੰ ਵੀ ਚਾਹੀਦਾ ਕਿ ਉਹ ਵੀ ਨਾ ਸਿਰਫ ਆਪਣੇ ਬਲਕਿ ਆਪਣੀ ਬੀਵੀ ਦੇ ਅਜ਼ੀਜ਼ਾਂ ਦਾ, ਬਜ਼ੁਰਗਾਂ ਦਾ, ਰਿਸ਼ਤੇਦਾਰਾਂ ਦਾ ਵੀ ਇਤਰਾਮ ਕਰੇ, ਕਿਉਂਕਿ ਆਹੀ ਅੱਛੇ ਇਨਸਾਨ ਦੀ ਨਿਸ਼ਾਨੀ ਹੈ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਨਗੇ, ਇੱਕ ਦੂਜੇ ਦੀ ਇੱਜ਼ਤ ਕਰਨਗੇ, ਇੱਕ ਦੂਜੇ ਦੇ ਤਾਬੇ ਰਹਿਣਗੇ, ਉਸ ਵੇਲੇ ਯਕੀਨਨ ਖੁਦਾਵੰਦ ਕੋਲੋਂ ਬਰਕਤ ਪਾਉਣਗੇ। ਅਸੀਂ ਵੇਖਦੇ ਕਿ ਪਾਲੂਸ ਰਸੂਲ ਹਰ ਇੱਕ ਸ਼ੋਹਰ ਨੂੰ ਅਤੇ ਬੀਵੀ ਨੂੰ ਅਨਸੀਹਤ ਕਰਦਾ ਹੈ, ਇਸ ਗੱਲ ਦਾ ਮਸ਼ਵਰਾ ਦਿੰਦਾ ਹੈ ਕਿ ਜਿਹੜੀ ਬੀਵੀਆਂ ਨੇ ਉਹ ਆਪਣੇ ਸ਼ੋਹਰਾਂ ਦੇ ਤਾਬੇ ਰਹਿਣ ਅਤੇ ਇਸੇ ਤਰ੍ਹਾਂ ਜਿਹੜੇ ਸ਼ੋਹਰ ਨੇ ਉਹ ਵੀ ਆਪਣੀ ਬੀਵੀਆਂ ਦੇ ਤਾਬੇ ਰਹਿਣ, ਯਾਨੀ ਕਿ ਮੀਆਂ ਬੀਵੀ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਨਾਲ ਮੁਹੱਬਤ ਰੱਖਣ। ਸੋ ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਦੀ ਇਸ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦੇਈਏ ਅਤੇ ਇਹਨਾਂ ਜ਼ਰੂਰੀਆਂ ਗੱਲਾਂ ਨੂੰ ਅਸੀਂ ਆਪਣੇ ਜ਼ਿਹਨ ਨਸ਼ੀਨ ਕਰੀਏ, ਇਹਨਾਂ 'ਤੇ ਅਮਲ ਕਰੀਏ, ਤਾਂ ਕਿ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖ ਸਕੀਏ। ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖਦਾ ਹੈ। ਸੋ ਮੀਆਂ ਬੀਵੀ ਦੀ ਸਲਾਮਤੀ, ਭਲਾਈ, ਖੁਸ਼ੀ ਇਸ ਗੱਲ ਵਿੱਚ ਹੀ ਪਾਈ ਜਾਂਦੀ ਹੈ। ਇਹਨਾਂ ਦੀ ਕਾਮਯਾਬ ਜ਼ਿੰਦਗੀ ਦਾ ਰਾਜ਼ ਇਸ ਗੱਲ ਵਿੱਚ ਹੀ ਪਾਇਆ ਜਾਂਦਾ ਹੈ ਕਿ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਰੱਖਣ ਅਤੇ ਇੱਕ ਦੂਜੇ ਦੇ ਤਾਬੇ ਹੋਣ। ਸੋ ਮੈਂ ਤਮਾਮ ਆਪਣੇ ਭਰਾਵਾਂ ਨੂੰ ਅਤੇ ਭੈਣਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਨੇ, ਜਿਹੜੇ ਇਸ ਦਵਾਜੀ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੇ, ਮੈਂ ਖੁਦਾਮ ਦੇ ਕਲਾਮ ਦੇ ਮੁਤਾਬਿਕ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਅਵਲ ਦਰਜਾ ਦੇਵੋ, ਕਿਉਂਕਿ ਖੁਦਾ ਮੁਹੱਬਤ ਹੈ। ਜਿਹੜੀ ਜ਼ਿੰਦਗੀ ਵਿੱਚ ਮੁਹੱਬਤ ਪੈ ਜਾਂਦੀ ਹੈ, ਯਕੀਨਨ ਉਹ ਜ਼ਿੰਦਗੀ ਕਾਮਯਾਬ ਅਤੇ ਸਰਫਰਾਜ਼ ਹੁੰਦੀ ਹੈ। ਸੋ ਆਓ ਸਾਥੀਓ, ਅਸੀਂ ਅੱਜ ਖੁਦਾ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਕਰਨਾ ਸਿਖਾਏ, ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸਾਂ ਇਸ ਗੱਲ ਨੂੰ ਅੱਜ ਜਾਣੀਏ ਕਿ ਜਿਹੜੇ ਸ਼ਾਦੀਸ਼ੁਦਾ ਜੋੜੇ, ਜਿਹੜੇ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਜ਼ਾਹਿਰ ਹੁੰਦਾ ਹੈ ਅਤੇ ਉਹ ਬਰਕਤ ਪਾਉਂਦੇ ਨੇ। ਉਹਨਾਂ ਦੀ ਜ਼ਿੰਦਗੀ ਸਰਫਰਾਜ਼ ਹੁੰਦੀ ਏ ਅਤੇ ਉਹ ਇਸ ਦੁਨੀਆਂ ਵਿੱਚ ਕਾਮਯਾਬ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਐ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਦੁਆ ਕਰਨਾ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਪਾ ਅਤੇ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਪਿਆਰ ਅਤੇ ਮੁਹੱਬਤ ਨੂੰ ਪੈਦਾ ਕਰ, ਤਾਂ ਕਿ ਐ ਖੁਦਾਵੰਦ, ਆ ਤੇਰੇ ਡਰ ਅਤੇ ਖੌਫ ਵਿੱਚ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦੇ ਸਕਣ ਅਤੇ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਨਾਲ ਰਹਿ ਸਕਣ। ਤੂੰ ਇਹਨਾਂ ਨੂੰ ਕਬੂਲ ਫਰਮਾ ਅਤੇ ਇਹਨਾਂ ਨੂੰ ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।